ਤ੍ਰੈਗੁਣੀ ਮਾਇਕੀ ਮੰਡਲ ਵਿੱਚ ਰਹਿੰਦਿਆਂ ਹੋਇਆਂ ਹਰ ਇਨਸਾਨ ਪਦਾਰਥਕ ਸੁੱਖਾਂ ਦੀ ਦੌੜ ਵਿੱਚ ਲੱਗਿਆ ਹੋਇਆ ਹੈ। ਮਾਇਕੀ ਸੁੱਖ ਆਰਾਮ ਦੀ ਪ੍ਰਾਪਤੀ ਲਈ ਨਿੱਤ ਨਵੀਆਂ ਵਿਗਿਆਨਕ ਕਾਢਾਂ ਕੱਢੀਆਂ ਜਾ ਰਹੀਆਂ ਹਨ, ਲੇਕਿਨ ਇਹਨਾਂ ਕੁਝ ਕਰਨ ਦੇ ਬਾਵਜੂਦ ਅਸੀਂ ਦੇਖਦੇ ਹਾਂ ਕਿ ਉਸੇ ਹੀ ਮਿਕਦਾਰ ਵਿੱਚ ਸਾਡੇ ਦੁੱਖ, ਕਲੇਸ਼, ਬਿਮਾਰੀਆਂ, ਫਿਕਰ, ਚਿੰਤਾ ਆਦਿ ਵੱਧਦੇ ਜਾਂਦੇ ਹਨ। ਇਸ ਦਾ ਕਾਰਨ ਕੀ ਹੈ? ਸਦੀਵੀ ਸੁੱਖ ਦੀ ਪ੍ਰਾਪਤੀ ਸਾਨੂੰ ਕਿਵੇਂ ਹੋ ਸਕਦੀ ਹੈ? ਕਿਵੇਂ ਅਸੀਂ ਮਾਇਕੀ ਅਗਿਆਨਤਾ ਦੇ ਭਰਮ ਵਿੱਚ ਜਕੜੇ ਹੋਏ ਹਾਂ ਅਤੇ ਕਿਵੇਂ ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ? ਇਹ ਸਭ ਕੁਝ ਗੁਰਮੁਖ ਪਿਆਰੇ ਬਾਊ ਜੀ ਹੋਰਾਂ ਨੇ ਭਰਮ ਦੇ ਵਿਸ਼ੇ 'ਤੇ ਲਿਖੇ ਹੋਏ ਆਪਣੇ ਅੱਜ ਦੇ ਲੇਖ ਵਿੱਚ ਖੋਲ੍ਹਣ ਦਾ ਯਤਨ ਕੀਤਾ ਹੈ। ਲੇਖ ਨੰਬਰ 74, ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਇਲਾਹੀ ਕੁਦਰਤ ਵਿੱਚ ਦੂਜੇ ਦੋਏ ਦੇ ਅਟਲ ਅਸੂਲ ਅਨੁਸਾਰ, ਡਿਊਲਿਟੀ ਦੇ ਅਟਲ ਅਸੂਲ ਅਨੁਸਾਰ ਹਰ ਇੱਕ ਗੱਲ ਦਾ ਜੋੜਾ ਬਣਿਆ ਹੋਇਆ ਹੈ। ਕਿਸ ਤਰ੍ਹਾਂ? ਜਿਵੇਂ ਕਿ ਸੁੱਖ ਦੇ ਨਾਲ ਦੁੱਖ, ਸਰਦੀ ਦੇ ਨਾਲ ਗਰਮੀ, ਚੰਗੇ ਨਾਲ ਮਾੜਾ, ਊਚ ਨਾਲ ਨੀਚ, ਪੁੰਨ ਦੇ ਨਾਲ ਪਿਆਰ, ਪੁੰਨ ਦੇ ਨਾਲ ਪਾਪ, ਪਿਆਰ ਘਿਰਨਾ, ਗੁਣ ਔਗਣ, ਜੀਵਨ ਮੌਤ, ਸੁਰਗ ਨਰਕ, ਦਿਨ ਰਾਤ, ਚਾਨਣ ਹਨੇਰਾ, ਠੰਡਾ ਤੱਤਾ, ਦੇਵਤੇ ਦੈਂਤ, ਪਰਮਾਤਮਾ, ਇਹਦੇ ਉਲਟ ਮਾਇਆ। ਜਿੱਥੇ ਸਾਡੀ ਬੁੱਧੀ ਦੇ ਵਿਕਾਸ ਦੁਆਰਾ ਨਵੀਨ ਵਿੱਦਿਆ ਅਤੇ ਆਧੁਨਿਕ ਵਿਗਿਆਨ ਦੇ ਜ਼ਰੀਏ ਸਾਡੇ ਸੁੱਖ, ਆਰਾਮ, ਭੋਗ, ਵਿਲਾਸ, ਮਨੋਰੰਜਨ, ਦਿਮਾਗੀ ਫਿਲਾਸਫੀ, ਖਿਆਲੀ ਉਡਾਰੀਆਂ, ਧਾਰਮਿਕ ਗਿਆਨ, ਨਵੀਨ ਸੱਭਿਅਤਾ ਆਦਿ ਦੀਆਂ ਪ੍ਰਾਪਤੀਆਂ ਟੀਸੀ 'ਤੇ ਵਿਕਸਿਤ ਹੋ ਚੁੱਕੀਆਂ ਹਨ। ਉੱਥੇ ਦੁਜੈਗੀ ਦੇ ਅਸੂਲ ਅਨੁਸਾਰ ਇਹਨਾਂ ਦੇ ਨਾਲ ਨਾਲ ਇਹਨਾਂ ਦੇ ਐਨ ਉਲਟ ਉਸੇ ਮਿਕਦਾਰ ਵਿੱਚ ਅੱਤ ਤੀਖਣਤਾ ਨਾਲ ਜਗਤ ਵਿੱਚ ਦੁੱਖ, ਕਲੇਸ਼, ਈਰਖਾ, ਦਵੈਤ, ਵੈਰ, ਵਿਰੋਧ, ਫਰੇਬ, ਖੁਦਗਰਜ਼ੀ, ਕੁਲਝਣਾ, ਅਸ਼ਾਂਤੀ ਆਦਿ ਔਗਣਾਂ ਦਾ ਵੀ ਵਰਤ ਵਰਤਾਰਾ ਹੋ ਰਿਹਾ ਹੈ। ਅਰਥਾਤ ਤ੍ਰੈ ਗੁਣਾਂ ਤੱਕ ਹਰ ਚੀਜ਼ ਦਾ ਇੱਕ ਦੂਜੇ ਤੋਂ ਉਲਟ ਪੱਖ ਵੀ ਨਾਲ ਹੀ ਵਿਕਸਿਤ ਹੋ ਰਿਹਾ ਹੈ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਨਾਂ ਦੇ ਅਟਲ ਅਸੂਲ ਅਨੁਸਾਰ ਸਾਡੇ ਖਿਆਲਾਂ, ਸਾਡੀਆਂ ਭਾਵਨਾਵਾਂ ਅਤੇ ਕਰਮਾਂ ਦਾ ਨਤੀਜਾ ਸਾਨੂੰ ਅਵਸ਼ ਹੀ ਭੋਗਣਾ ਪੈਂਦਾ ਹੈ। ਇਸ ਤਰ੍ਹਾਂ ਤ੍ਰੈਗੁਣੀ ਮਾਇਕੀ ਮੰਡਲ ਦੇ ਦਾਇਰੇ ਅੰਦਰ ਸੁੱਖ ਦੇ ਨਾਲ ਨਾਲ ਦੁੱਖ ਇਉਂ ਚਿੰਬੜਿਆ ਹੋਇਆ ਹੈ ਜਿਵੇਂ ਕਿ ਚਾਨਣ ਦੇ ਨਾਲ ਹਨੇਰਾ ਜਾਂ ਜੀਵਨ ਦੇ ਨਾਲ ਮੌਤ। ਸੋ ਜਦੋਂ ਅਸੀਂ ਸੁੱਖ ਦਾ ਸਾਧਨ ਕਰਦੇ ਹਾਂ ਤਾਂ ਇਹਦੇ ਅੰਤਰਗਤ ਇਹਦੇ ਨਾਲ ਲੁਕੇ ਹੋਏ ਦੁੱਖ ਲਈ ਵੀ ਸਾਨੂੰ ਤਿਆਰ ਰਹਿਣਾ ਚਾਹੀਦਾ ਹੈ। ਯਤਨ ਬਹੁਤ ਸੁੱਖ ਕੇ ਕੀਏ, ਦੁੱਖ ਕੋ ਕੀਏ ਨਾ ਕੋਏ, ਜਨਮਮ ਤਾਂ ਮਰਣਮ, ਹਰਖਮ ਤਾਂ ਸੋਗਮ, ਭੋਗਮ ਤਾਂ ਰੋਗਮ, ਊਚਮ ਤਾਂ ਨੀਚਮ, ਨਾਨਾ ਸਮੂਚਮ, ਰਾਜਮ ਤਾਂ ਮਾਨਮ, ਅਭਿਮਾਨਮ ਤਾਂ ਹੀਨਮ, ਪ੍ਰਵਿਰਤ ਮਾਰਗਮ ਵਰਤੰਤ ਬਿਨਾਸਨੇ। ਸੋ ਹਰ ਇੱਕ ਸਾਡੇ ਭਾਵ ਦੇ ਨਾਲ ਉਹਦਾ ਦੂਸਰਾ ਭਾਵ ਨਾਲ ਚਿੰਬੜਿਆ ਹੋਇਆ ਹੈ। ਜੇਤੇ ਰਸ ਸਰੀਰ ਕੇ ਤੇਤੇ ਲੱਗੇ ਦੁੱਖ, ਨਾਨਕ ਬੋਲਣ ਚੱਖਣਾ, ਦੁੱਖ ਛੱਟ ਮੰਗੀਐ ਸੁੱਖ, ਸੁੱਖ ਦੁੱਖ ਦੋਏ ਦਰ ਕੱਪੜੇ, ਪਹਿਰੇ ਜਾਏ ਮਨੁੱਖ। ਸੋ ਜਿਸ ਸੁੱਖ ਲਈ ਅਸੀਂ ਇੰਨੀ ਵਿੱਦਿਆ ਪੜ੍ਹਦੇ ਹਾਂ, ਵਿਗਿਆਨ ਪੜ੍ਹਦੇ ਹਾਂ, ਘਾਲਣਾ ਘਾਲਦੇ ਹਾਂ, ਉਸ ਸੁੱਖ ਦੇ ਪਿਛੋਕੜ ਵਿੱਚ ਛੁਪੇ ਹੋਏ ਦੁੱਖ ਦਾ ਆਉਣਾ ਵੀ ਲਾਜ਼ਮੀ ਹੈ। ਦੂਜੇ ਲਫ਼ਜ਼ਾਂ ਵਿੱਚ ਇਹ ਮਾਇਕੀ ਅਤੇ ਮਾਨਸਿਕ ਸੁੱਖ ਬਿਰਛ ਦੀ ਛਾਇਆ ਜਾਂ ਬੱਦਲ ਵਾਂਗ ਆਰਜ਼ੀ ਅਤੇ ਭਰਮ ਭੁਲਾਵਾ ਹੀ ਹਨ। ਬਿਰਖ ਕੀ ਛਾਇਆ ਸਿਉਂ ਰੰਗ ਲਾਵੇ, ਉਹ ਬਿਨਸੇ ਉਹ ਮਨ ਪਛਤਾਵੇ। ਜਦੋਂ ਸਾਡੇ ਕੋਲੋਂ ਸੁੱਖ ਚਲੇ ਜਾਂਦੇ ਹਨ ਤਾਂ ਦੁੱਖ ਦੇ ਨਾਲ ਅਸੀਂ ਪਛਤਾਉਂਦੇ ਹਾਂ। ਬਾਰੂ ਪੀਤ ਬਣਾਈ ਰਚ ਪਚ, ਰਹਿਤ ਨਹੀਂ ਦਿਨ ਚਾਰ, ਤੈਸੇ ਹੀ ਇਹ ਸੁੱਖ ਮਾਇਆ ਕੇ, ਉਰਜੋ ਕਹਾਂ ਗਵਾਰ। ਮੇਘ ਕੀ ਛਾਇਆ ਜੈਸੇ ਬਰਤਨ ਹਾਰ, ਤੈਸੋ ਪਰਪੰਚ ਮੋਹ ਬਿਕਾਰ। ਜੇਕਰ ਹਰ ਮਾਇਕੀ ਸੁੱਖ ਦੇ ਮਗਰੋਂ ਦੁੱਖ ਆਉਣਾ ਲਾਜ਼ਮੀ ਹੈ ਤਾਂ ਫਿਰ ਐਸੇ ਆਰਜ਼ੀ ਸੁੱਖ ਦੀ ਲਾਲਸਾ ਕਰਨੀ ਵੀ ਤਾਂ ਸਾਡਾ ਭਰਮ ਭੁਲੇਖਾ ਹੈ। ਸੁੱਖ ਕੋ ਮੰਗੇ ਸਭ ਕੋ, ਦੁੱਖ ਨਾ ਮੰਗੇ ਕੋਏ, ਸੁੱਖੇ ਕੋ ਦੁੱਖ ਅਗਲਾ, ਮਨਮੁਖ ਬੂਝ ਨਾ ਹੋਏ। ਸੁੱਖ ਮੰਗਤ ਦੁੱਖ ਆਗਲ ਹੋਏ, ਸਗਲ ਵਿਕਾਰੀ ਹਾਰ ਪਰੋਏ। ਸੁੱਖ ਮੰਗਤ ਦੁੱਖ ਆਗੇ ਆਵੇ, ਸੋ ਸੁੱਖ ਹਮੋ ਨਾ ਮੰਗਿਆ ਪਾਵੇ। ਇਹ ਗੁਰਮੁਖਾਂ ਦੀ ਹਾਲਤ ਹੈ। ਤ੍ਰੈ ਗੁਣੀ ਮਾਇਕੀ ਸਰੀਰਕ ਮਾਨਸਿਕ ਤੇ ਦਿਮਾਗੀ ਪ੍ਰਾਪਤੀਆਂ ਨੂੰ ਸੁੱਖ ਦਾ ਸਾਧਨ ਸਮਝਣਾ ਇਸ ਤਰ੍ਹਾਂ ਸਾਡਾ ਭਰਮ ਭੁਲੇਖਾ ਹੈ। ਜੇਕਰ ਸਾਡੀਆਂ ਸਰੀਰਕ ਦਿਮਾਗੀ ਤੇ ਮਾਨਸਿਕ ਪ੍ਰਾਪਤੀਆਂ ਨਾਲ ਸਦੀਵੀ ਤੇ ਸੱਚੇ ਸੁੱਖ ਦੀ ਪ੍ਰਾਪਤੀ ਹੋ ਸਕਦੀ ਹੁੰਦੀ ਤਾਂ ਫਿਰ ਸਾਡੀਆਂ ਇੰਨੀਆਂ ਉੱਚੀਆਂ ਵਿਦਿਅਕ ਪ੍ਰਾਪਤੀਆਂ, ਆਧੁਨਿਕ ਵਿਗਿਆਨ, ਸਾਡੀ ਤੀਖਣ ਬੁੱਧੀ, ਸਾਡੀ ਨਵੀਨ ਸੱਭਿਅਤਾ, ਇਹਦੇ ਨਾਲ ਹੁਣ ਤੱਕ ਸਮੁੱਚਾ ਸੰਸਾਰ ਇੱਕ ਦੈਵੀ ਸਵਰਗ ਬਣ ਚੁੱਕਿਆ ਹੁੰਦਾ, ਜਿੱਥੇ ਕਿ ਦੁੱਖ ਕਲੇਸ਼ ਉੱਕਾ ਹੀ ਨਾ ਰਹਿੰਦਾ। ਲੇਕਿਨ ਪ੍ਰਤੱਖ ਜ਼ਾਹਰ ਹੈ ਕਿ ਉੱਪਰ ਦੱਸੀਆਂ ਬੇਅੰਤ ਦਿਮਾਗੀ ਤੇ ਮਾਨਸਿਕ ਸਾਧਨਾਵਾਂ ਅਤੇ ਪ੍ਰਾਪਤੀਆਂ ਦੇ ਬਾਵਜੂਦ ਸਮੁੱਚੀ ਇਨਸਾਨੀਅਤ ਦਿਨ ਬ ਦਿਨ ਨਿੱਗਰਦੀ ਤੇ ਦੁਖੀ ਹੁੰਦੀ ਜਾਂਦੀ ਹੈ ਅਤੇ ਸਾਡੇ ਔਗਣ ਘਟਣ ਦੀ ਬਜਾਏ ਵੱਧਦੇ ਜਾ ਰਹੇ ਹਨ, ਜਿਹਦੇ ਨਾਲ ਕਿ ਸਾਰੇ ਸੰਸਾਰ ਵਿੱਚ ਵੈਰ ਵਿਰੋਧ, ਈਰਖਾ, ਰਿਸ਼ਵਤ, ਬੇਈਮਾਨੀ, ਧੋਖੇਬਾਜ਼ੀ, ਸਾੜਾ, ਕੁਲਝਨਾ, ਨਿੰਦਾ, ਚੁਗਲੀ, ਝੂਠ, ਫਰੇਬ, ਖੁਦਗਰਜ਼ੀ, ਦੁੱਖ ਕਲੇਸ਼, ਅਸ਼ਾਂਤੀ, ਡਰ, ਚਿੰਤਾ, ਦਵੈਤ, ਬਦਲੇ ਦੀ ਭਾਵਨਾ, ਤਸਬ, ਜ਼ੁਲਮ, ਲੜਾਈ ਝਗੜੇ, ਧੜੇਬਾਜ਼ੀ, ਵਿਸ਼ਵਾਸਘਾਤ, ਖੋਹਾ ਖਾਹੀ, ਕਾਮ, ਕ੍ਰੋਧ, ਲੋਭ, ਮੋਹੰਕਾਰ, ਤ੍ਰਿਸ਼ਨਾ, ਮੈਂ ਮੇਰੀ ਆਦਿ ਬੇਅੰਤ ਅਵਗੁਣਾਂ ਦਾ ਬੋਲਬਾਲਾ ਤੇ ਵਰਤ ਵਰਤਾਰਾ ਜ਼ੋਰਾਂ ਤੇ ਪ੍ਰਵਿਰਤ ਹੈ। ਸਾਡੀ ਸਰੀਰਕ ਸਿਹਤ ਤੇ ਮਾਨਸਿਕ ਕੁਸ਼ਲਤਾ ਦਾ ਵੀ ਇਹੀ ਹਾਲ ਹੈ। ਜਿਉਂ ਜਿਉਂ ਸਾਡੀ ਚਿਕਿਤਸਾ ਵਿਗਿਆਨ, ਸਾਡੀ ਮੈਡੀਕਲ ਸਾਇੰਸ ਦਾ ਵਿਕਾਸ ਹੋ ਰਿਹਾ ਹੈ, ਤਿਉਂ ਤਿਉਂ ਸੰਸਾਰ 'ਚ ਸਰੀਰਕ ਬਿਮਾਰੀਆਂ ਵੀ ਵੱਧ ਰਹੀਆਂ ਹਨ, ਨਾਲ ਹੀ ਮਾਨਸਿਕ ਬਿਮਾਰੀਆਂ, ਮੈਂਟਲ ਡਿਜ਼ੀਜ਼ ਦਾ ਵਾਧਾ ਵੀ ਹੋ ਰਿਹਾ। ਇਸੇ ਕਰਕੇ ਬਲੱਡ ਪ੍ਰੈਸ਼ਰ, ਮਾਨਸਿਕ ਤਣਾਓ, ਨਸਾਂ ਦੀ ਕਮਜ਼ੋਰੀ, ਦਿਮਾਗੀ ਦੌਰੇ, ਮਿਰਗੀ, ਨਸਾਂ ਦੇ ਰੋਗ, ਪਾਗਲਪਨ ਆਦਿ ਅਤਮੋਲਕ ਬਿਮਾਰੀਆਂ ਦਿਨੋ ਦਿਨ ਵੱਧ ਰਹੀਆਂ ਹਨ। ਮਰਜ਼ ਬੜਤੀ ਗਈ ਜੂੰ ਜੂੰ ਦਵਾ ਕੀ। ਇਹਦਾ ਮਤਲਬ ਇਹ ਨਹੀਂ ਕਿ ਅਸੀਂ ਇਹ ਮੈਡੀਕਲ ਸਾਇੰਸ ਜਾਂ ਵਿਗਿਆਨ ਨਹੀਂ ਪੜ੍ਹਨਾ ਜਾਂ ਵਿਗਿਆਨਕ ਪ੍ਰਾਪਤੀਆਂ ਤੋਂ ਲਾਹਾ ਨਹੀਂ ਲੈਣਾ, ਪਰ ਨਿਰੀਆਂ ਪੁਰੀਆਂ ਦਿਮਾਗੀ, ਵਿਦਿਅਕ ਤੇ ਵਿਗਿਆਨਕ ਪ੍ਰਾਪਤੀਆਂ ਨੂੰ ਸਦੀਵੀ ਸੁੱਖ ਦਾ ਨਿਰੋਲ ਤੇ ਕੇਵਲ ਸਾਧਨ ਸਮਝ ਕੇ ਇਹਦੇ ਵਿੱਚ ਗਲਤਾਨ ਰਹਿਣਾ, ਇਹਦੇ ਵਿੱਚ ਮਸਤ ਰਹਿਣਾ, ਨਾਮ ਨੂੰ ਭੁੱਲ ਜਾਣਾ, ਇਹ ਸਾਡੀ ਵੱਡੀ ਭੁੱਲ ਹੈ, ਸਾਡਾ ਵੱਡਾ ਭਰਮ ਭੁਲੇਖਾ ਹੈ। ਗੁਰਬਾਣੀ ਅਨੁਸਾਰ ਸੱਚੇ ਸੁੱਚੇ ਸਦੀਵੀ ਅਟਲ ਸੁੱਖ ਦੀ ਪ੍ਰਾਪਤੀ ਲਈ ਕੋ ਇੱਕ ਸਾਧਨ ਕੇਵਲ ਆਤਮਿਕ ਤੱਤ ਗਿਆਨ ਜਾਂ ਨਾਮ ਜਾਂ ਜਿਹਨੂੰ ਪ੍ਰਭੂ ਦੀ ਸ਼ਰਨ ਪੈਣਾ ਕਿਹਾ ਗਿਆ ਹੈ, ਇਹੀ ਦੱਸਿਆ ਗਿਆ ਹੈ। ਸਰਬ ਸੁਖਾ ਨਿਧ ਚਰਨ ਹਰ ਭੌਜਲ ਬਿਖਮ ਤਰੇ। ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾਂ ਕੀ ਸਰਨੀ ਪਾਈਐ, ਜੋ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲੇ। ਪ੍ਰਭ ਕੀ ਸਰਨ ਸਗਲ ਪੈ ਲਾਥੇ, ਦੁੱਖ ਬਿਨ ਸੇ ਸੁਖ ਪਾਇਆ, ਨਾਮ ਧਿਆਵੇ ਸਰਬ ਫਲ ਪਾਵੇ, ਸੋ ਜਨ ਸੁਖੀਆ ਹੁਆ। ਸਰਬ ਖੇਮ ਕਲਿਆਣ ਨਿਧ ਰਾਮ ਨਾਮ ਜਪ ਸਾਰ। ਸੋ ਜਿਵੇਂ ਸੂਰਜ ਦੀ ਰੌਸ਼ਨੀ ਆਉਣ ਨਾਲ ਹਨੇਰਾ ਤੇ ਹਨੇਰੇ ਦੇ ਵਿੱਚੋਂ ਉਪਜੇ ਹੋਏ ਸਾਰੇ ਦੁੱਖ ਕਲੇਸ਼, ਭਰਮ ਭੁਲੇਖੇ, ਇਹ ਸਾਰੇ ਆਪੇ ਹੀ ਛਾਈ ਮਾਈ ਹੋ ਜਾਂਦੇ ਹਨ, ਇਹਨਾਂ ਨੂੰ ਕੱਢਣ ਦੀ ਲੋੜ ਨਹੀਂ ਪੈਂਦੀ। ਇਸੇ ਤਰ੍ਹਾਂ ਜਦੋਂ ਸਾਡੇ ਮਨ ਦੇ ਅੰਦਰ ਆਤਮ ਪ੍ਰਕਾਸ਼ ਹੋ ਜਾਏਗਾ ਜਾਂ ਨਾਮ ਉਦੇ ਹੋ ਜਾਏਗਾ ਤਾਂ ਸਾਡੇ ਸਾਰੇ ਮਾਨਸਿਕ ਭਰਮ ਭੁਲੇਖੇ ਆਪਣੇ ਆਪ ਸਹਿਜ ਸੁਭਾਏ ਹੀ ਉੱਡ ਪੁੱਡ ਜਾਣਗੇ। ਪਰ ਸਾਡੀ ਤੀਖਣ ਬੁੱਧੀ ਤੇ ਵਿਗਿਆਨਕ ਚਮਤਕਾਰਾਂ ਨਾਲ ਚੁੰਧਿਆਇਆ ਹੋਇਆ ਸਾਡਾ ਮਨ ਇਹਨਾਂ ਗੁਰਬਾਣੀ ਦੇ ਸੱਚੇ ਸੁੱਚੇ ਉਪਦੇਸ਼ਾਂ ਨੂੰ ਮੰਨਣ ਲਈ ਤਿਆਰ ਹੀ ਨਹੀਂ, ਨਹੀਂ ਤੇ ਓਪਰੀ ਜਿਹੀ ਹਾਮੀ ਭਰ ਛੱਡਦਾ ਹੈ ਜਾਂ ਜਾਣ ਬੁੱਝ ਕੇ ਮਚਲਾ ਹੋਇਆ ਹੋਇਆ ਹੈ। ਸਾਡੇ ਮਨ ਦੀ ਇਹ ਅਗਿਆਨਤਾ ਦੀ ਅਵਸਥਾ ਮਾਨਸਿਕ ਭਰਮਗੜ ਦੇ ਅੰਧਕਾਰ ਦਾ ਭਰਮ ਭੁਲੇਖਾ ਹੈ। ਇਸ ਤਰ੍ਹਾਂ ਆਤਮਿਕ ਤੱਤ ਗਿਆਨ ਜਾਂ ਨਾਮ ਤੋਂ ਬਗੈਰ ਤ੍ਰੈਗੁਣੀ ਮਾਇਕੀ ਮੰਡਲ ਦੇ ਹੋਂ ਧਾਰੀ ਸਾਡੇ ਖਿਆਲ, ਸਾਡੀਆਂ ਸੋਚਣੀਆਂ, ਰੀਝਾਂ, ਚਾਓ, ਨਿਸ਼ਚੇ, ਸ਼ਰਧਾ ਭਾਵਨੀ, ਮੋਹ ਪ੍ਰੀਤ ਪਿਆਰ ਸਾਡਾ ਵਰਤਾਵਾ ਸਾਡੀ ਵਿਦਿਆ ਵਿਗਿਆਨ ਕਰਮ ਧਰਮ ਕਿਰਿਆ ਪ੍ਰਚਾਰ ਪ੍ਰਾਪਤੀਆਂ ਸਾਡਾ ਵਡੱਪਣ ਜੀਵਨ ਸੇਧ ਸਾਡਾ ਜੰਮਰ ਮਰਨ ਸਭ ਕੁਝ ਇਹ ਬਿਰਛ ਦੀ ਛਾਇਆ ਵਾਂਗ ਆਰਜ਼ੀ ਹੈ ਦੁੱਖਾਂ ਦਾ ਕਾਰਨ ਹੈ ਕਲੇਸ਼ਾਂ ਦਾ ਮੁੱਢ ਹੈ ਅਗਿਆਨਤਾ ਦਾ ਅੰਧ ਗੁਬਾਰ ਹੈ ਨਰਕ ਘੋਰ ਦਾ ਦੁਆਰਾ ਅਤੇ ਮਾਨਸਿਕ ਭਰਮ ਭੁਲਾਵਾ ਹੈ ਇੱਕ ਨਾਮ ਦੀ ਰੋਸ਼ਨੀ ਤੋਂ ਬਗੈਰ ਜੋ ਸਭ ਕੁਝ ਹੈ ਇਹ ਸਾਧੋ ਇਹ ਜਗ ਭਰਮ ਭੁਲਾਣਾ ਰਾਮ ਨਾਮ ਕਾ ਸਿਮਰਨ ਛੋੜਿਆ ਮਾਇਆ ਹੱਥ ਬਿਕਾਨਾ ਹੈਰਾਨੀ ਦੀ ਗੱਲ ਹੈ ਕਿ ਇੰਨੇ ਧਰਮਾਂ ਧਰਮ ਗ੍ਰੰਥਾਂ ਧਰਮ ਪ੍ਰਚਾਰ ਨਵੀਨ ਵਿੱਦਿਆ ਵਿਗਿਆਨਕ ਪ੍ਰਾਪਤੀਆਂ ਦੇ ਬਾਵਜੂਦ ਸਾਨੂੰ ਅਜੇ ਤੱਕ ਇਸ ਭਰਮਗੜ ਦੇ ਅੰਧ ਗੁਬਾਰ ਦੇ ਭਰਮ ਭੁਲੇਖਿਆਂ ਦਾ ਪਤਾ ਨਹੀਂ ਲੱਗਦਾ ਭੇਦ ਨਹੀਂ ਆਉਂਦਾ ਨਿਸ਼ਚਾ ਹੀ ਨਹੀਂ ਆਉਂਦਾ ਅਣਜਾਣ ਹਾਂ ਬੇਪਰਵਾਹ ਹਾਂ ਜਾਣ ਬੁੱਝ ਕੇ ਇਹਦੇ ਤੋਂ ਮਚਲੇ ਹੋਏ ਹੋਏ ਹਾਂ ਅਸੀਂ ਵਿੱਦਿਆ ਅਤੇ ਵਿਗਿਆਨ ਦੀ ਪੜ੍ਹਾਈ ਅਤੇ ਖੋਜ ਤਾਂ ਕਰਨੀ ਹੈ ਆਪਣੇ ਮਾਇਕੀ ਜੀਵਨ 'ਚ ਵਿਚਰਦਿਆਂ ਹੋਇਆਂ ਇਹਨਾਂ ਤੋਂ ਲਾਭ ਵੀ ਲੈਣਾ ਹੈ ਪਰ ਨਿਰੀਆਂ ਪੁਰੀਆਂ ਇਹਨਾਂ ਦਿਮਾਗੀ ਵਿੱਦਿਅਕ ਪੜ੍ਹਾਈਆਂ ਵਿਗਿਆਨਕ ਪ੍ਰਾਪਤੀਆਂ ਆਪਣੀਆਂ ਸਿਆਣਪਾਂ ਚਤੁਰਾਈਆਂ ਸਰੀਰਕ ਸੁੱਖ ਮਾਨਸਿਕ ਐਸ਼ ਧਾਰਮਿਕ ਗਿਆਨ ਵਾਦ ਵਿਵਾਦ ਦਿਮਾਗੀ ਫਿਲੋਸਫੀਆਂ ਜੀਵਨ ਦੀਆਂ ਕਾਮਯਾਬੀਆਂ ਜਾਂ ਆਪਣੀ ਨਵੀਨ ਸੱਭਿਅਤਾ ਨੂੰ ਜੀਵਨ ਆਧਾਰ ਜਾਂ ਜੀਵਨ ਮਨੋਰਥ ਸਮਝ ਕੇ ਇਹਨਾਂ 'ਚ ਗ੍ਰਸੇ ਰਹਿਣਾ ਇਹ ਸਾਡਾ ਮਾਨਸਿਕ ਭਰਮ ਭੁਲੇਖਾ ਹੈ ਚਤੁਰਾਈਆਂ ਸਿਆਣਪਾਂ ਕਿਤੇ ਕਾਮ ਨਾ ਆਈਆਂ ਕਥਨੀ ਕਹਿ ਭਰਮ ਨਾ ਜਾਈ ਸਭ ਕਥ ਕਥ ਰਹੀ ਲੁਕਾਈ ਗਿਆਨ ਧਿਆਨ ਸਭ ਕੋਈ ਰਵੇ ਬੰਧਨ ਬੰਧਿਆ ਸਭ ਜਗ ਪਵੇ ਗਿਆਨ ਗਿਆਨ ਕਥੇ ਸਭ ਕੋਈ ਕਥ ਕਥ ਬਾਦ ਕਰੇ ਦੁੱਖ ਹੋਈ ਵਿਣ ਗੁਰ ਸ਼ਬਦ ਗਿਆਨ ਹੈ ਫਿੱਕਾ ਅਲਾਓ ਸੋ ਇਸ ਤਰ੍ਹਾਂ ਮਾਇਕੀ ਅਤੇ ਮਾਨਸਿਕ ਪ੍ਰਾਪਤੀਆਂ 'ਚ ਗਲਤਾਨ ਹੋ ਕੇ ਆਤਮਿਕ ਜੀਵਨ ਸੇਧ ਨੂੰ ਭੁੱਲਣਾ ਸਾਡਾ ਭਰਮ ਭੁਲੇਖਾ ਹੈ ਕਾਮਣ ਪਿਰੋਂ ਭੁੱਲੀ ਜੀਓ ਮਾਇਆ ਮੋਹ ਪਿਆਰੇ ਝੂਠੀ ਝੂਠ ਲੱਗੀ ਜੀਓ ਕੂੜ ਮੁੱਠੀ ਕੁੜਿਆਰੇ ਰਾਜ ਰੰਗ ਮਾਇਆ ਵਿਸਥਾਰ ਇਨਤੇ ਕਹੋ ਕਵਨ ਛੁਟਕਾਰ ਅਸ ਹਸਤੀ ਰਥ ਸਵਾਰੀ ਝੂਠਾ ਡੰਫ ਝੂਠ ਪਸਾਰੀ ਜਿਨ ਦੀਏ ਤਿਸ ਬੁਝੇ ਨਾ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਆਸਾ ਪਰਮ ਵਿਕਾਰ ਮੋ ਇਨਮੈ ਲੋਬਾਨਾ ਝੂਠ ਸਮੱਗਰੀ ਮਨ ਵਸੀ ਪਾਰ ਬ੍ਰਹਮ ਨਾ ਜਾਣਾ ਜਿੱਥੇ ਅਸੀਂ ਮਾਇਕੀ ਵਿੱਦਿਆ ਅਤੇ ਵਿਗਿਆਨ ਦੀ ਪੜ੍ਹਾਈ ਕਰਨੀ ਹੈ ਉਹਦੇ ਨਾਲ ਨਾਲ ਅਸੀਂ ਆਪਣੇ ਅਸਲੀ ਅਤੇ ਸੱਚੇ ਜੀਵਨ ਮਨੋਰਥ ਨੂੰ ਵੀ ਯਾਦ ਰੱਖਣਾ ਹੈ ਅਤੇ ਇਸ ਆਤਮਿਕ ਜੀਵਨ ਸੇਧ ਲਈ ਅਸੀਂ ਉੱਦਮ ਵੀ ਕਰਨਾ ਹੈ ਅਕਲ ਇਹ ਨਾ ਆਖੀਐ ਅਕਲ ਗਵਾਈਐ ਬਾਦ ਅਕਲੀ ਸਾਹਿਬ ਸੇਵੀਐ ਵਾਹਿਗੁਰੂ ਨੇ ਸਾਨੂੰ ਇਹ ਸਿਆਣਪਾਂ ਚਤੁਰਾਈਆਂ ਇਹ ਅਕਲ ਇਹ ਬੁੱਧੀ ਕਿਉਂ ਦਿੱਤੀ ਸੀ ਅਕਲੀ ਸਾਹਿਬ ਸੇਵੀਐ ਅਕਲੀ ਪਾਈਐ ਮਾਨ ਅਕਲੀ ਪੜ੍ਹ ਕੇ ਬੁੱਝੀਐ ਅਕਲੀ ਕੀਚੈ ਦਾਨ ਨਾਨਕ ਆਖੇ ਰਾਹ ਇਹੋ ਹੋਰ ਗੱਲਾਂ ਸੈਤਾਨ ਸੋ ਇਹਨਾਂ ਪੰਕਤੀਆਂ ਦਾ ਮਤਲਬ ਕੀ ਹੈ ਕਿ ਜੋ ਸਾਨੂੰ ਦਿਮਾਗੀ ਅਕਲ ਰੱਬ ਨੇ ਬਖਸ਼ੀ ਹੈ ਉਹਨੂੰ ਨਿਰੇ ਪੂਰੇ ਮਾਇਕੀ ਅਤੇ ਮਾਨਸਿਕ ਪੜ੍ਹਾਈਆਂ ਫਿਲੋਸਫੀਆਂ ਵਾਦ ਵਿਵਾਦ ਅਤੇ ਪ੍ਰਾਪਤੀਆਂ ਵਿੱਚ ਜ਼ਾਇਆ ਨਹੀਂ ਕਰਨਾ ਬਲਕਿ ਇਸ ਅਕਲ ਨਾਲ ਅਸੀਂ ਆਪਣੇ ਸਾਹਿਬ ਆਪਣੇ ਪਰਮਾਤਮਾ ਨੂੰ ਯਾਦ ਰੱਖਣਾ ਹੈ ਅਤੇ ਉਹਦੀ ਦਰਗਾਹ ਵਿੱਚ ਮਾਣ ਪ੍ਰਾਪਤ ਕਰਨਾ ਹੈ ਇਸ ਤਰ੍ਹਾਂ ਉਹਦੀ ਬਖਸ਼ੀ ਹੋਈ ਅਕਲ ਨਾਲ ਬ੍ਰਹਮ ਗਿਆਨ ਨੂੰ ਬੁੱਝਣਾ ਅਤੇ ਆਤਮਿਕ ਗਿਆਨ ਜਾਂ ਨਾਮ ਦੀ ਰੋਸ਼ਨੀ ਵਿੱਚ ਆਪਣਾ ਤਨ ਮਨ ਧਨ ਗੁਰੂ ਨੂੰ ਸੌਂਪ ਕੇ ਆਤਮਿਕ ਪ੍ਰਕਾਸ਼ ਨਾਲ ਰੁਸ਼ਨਾਈ ਹੋਈ ਅਕਲ ਜਿਹਨੂੰ ਕਿ ਵਿਵੇਕ ਬੁੱਧੀ ਕਿਹਾ ਗਿਆ ਹੈ ਉਹਦੇ ਜ਼ਰੀਏ ਆਤਮਿਕ ਤੱਤ ਗਿਆਨ ਦਾ ਅੱਗੋਂ ਬਾਕੀਆਂ ਨੂੰ ਦਾਨ ਕਰਨਾ ਹੈ ਗੁਰੂ ਬਾਬੇ ਨੇ ਸਾਫ਼ ਤੌਰ 'ਤੇ ਦੱਸਿਆ ਹੈ ਕਿ ਪਰਮਾਰਥ ਜਾਂ ਆਤਮਿਕ ਪੰਥ ਦਾ ਇਹੀ ਇੱਕੋ ਇੱਕ ਸਾਧਨ ਹੈ ਆਪ ਜਪੀਐ ਅਵਰੈ ਨਾਮ ਜਪਾਵੇ ਆਤਮਿਕ ਪ੍ਰਕਾਸ਼ ਜਾਂ ਨਾਮ ਤੋਂ ਬਗੈਰ ਨਿਰੀਆਂ ਪੁਰੀਆਂ ਪਦਾਰਥਿਕ ਵਿੱਦਿਅਕ ਵਿਗਿਆਨਕ ਅਤੇ ਸਮਾਜਿਕ ਪੜ੍ਹਾਈਆਂ ਅਤੇ ਪ੍ਰਾਪਤੀਆਂ ਇਹ ਮਾਇਕੀ ਸ਼ੈਤਾਨ ਹਨ ਜੋ ਕਿ ਸਾਨੂੰ ਆਤਮਿਕ ਜੀਵਨ ਮਨੋਰਥ ਤੋਂ ਦੁਰੇਡੇ ਲੈ ਜਾਂਦੀਆਂ ਹਨ ਦੂਜੇ ਲਫ਼ਜ਼ਾਂ ਵਿੱਚ ਸਾਡੇ ਜੀਵਨ ਦੇ ਦੋ ਪੱਖ ਹਨ ਇੱਥੇ ਗੁਰਮੁਖ ਪਿਆਰਿਆਂ ਨੇ ਸਾਨੂੰ ਸਾਡੇ ਜੀਵਨ ਦੇ ਦੋਨਾਂ ਪੱਖਾਂ ਦੇ ਉੱਤੇ ਚਾਨਣਾ ਪਾਇਆ ਪਹਿਲਾਂ ਆਤਮਿਕ ਜੀਵਨ ਨੂੰ ਭੁਲਾ ਕੇ ਜਾਂ ਉਹਦੇ ਤੋਂ ਬੇਪਰਵਾਹ ਹੋ ਕੇ ਜਾਂ ਮਨਮੁੱਖ ਹੋ ਕੇ ਨਿਰਾਪੁਰਾ ਮਾਇਕੀ ਜੀਵਨ 'ਚ ਗਲਤਾਨ ਹੋਣਾ ਹੈ ਇਹ ਸਾਡੇ ਜੀਵਨ ਦਾ ਇੱਕ ਪੱਖ ਹੈ ਮਨਮੁੱਖ ਉਹਦਾ ਕੌਲ ਹੈ ਨਾ ਤਿਸ ਭਗਤ ਨਾ ਨਾਓ शक्ति अंदर वर्तदा कूड़ तिसका है उपाओ परण पोखण संग औध बिहानी जय जगदीश की गत नहीं जानी त्रेगे आसा दूजे भाव की जो मोह माया चित लाए हर सुख पलर त्याग्या नाम विसार दुख पाए मन मुख अज्ञानी अंधले जन्म मरे फिर आवे जाए। इस जीवन दे विच पलचन वालियां दा ए हाल हुंदा है। इस जग में मोह है पसारा मनमुख अज्ञानी अंध अंधारा कंधे तावत जन्म गवाया बिन नामे दुख पाया माया मोह बहु चितवदे बहु आसा लोभ विकार मनमुख अस्थिर ना थिए मर बिन सजाए खिनवार। हुण एदे तो उल्ट दूसरा जीवन की है ओ गुरमुख जीवन। माइकी जीवन दे नाल नाल माइकी जीवन दे सुख भी लेने हन लेकिन उना दे नाल नाल आत्मिक जीवन दी पढ़ाई ते खोज करनी। नामा कहे तिलोचना मुख ते राम समाल हाथ पाओ कर काम सब चीत निरंजन नाल। मुख की बात सगल स्यों करता जी संग प्रभ अपना करता जे प्रसाद बसे सुख मंदर तिसे त्याए सदा मन अंदर। जे प्रसाद ग्रह संग सुख बसना आठ पहर सिमरो तिस रसना जे प्रसाद रंग रस भोग नानक सदा त्याई है त्यावन जोग। जिन्हें ये सुख आराम दिते हन उन्हां नू मानदिया होया उन्हू याद रखना। सो पहली अवस्था विच असी मनमुख हो जांदे हां अते माया च गलतान हो के दुख सुख भोगदे हां ते आवागमन विच विचरदिया साडे हावे कदी नहीं मुकदे तुदों भुले से जम जम मरदे तिन कदे ना चुकन हावे जम जम मरे मरे फिर जम्मे बहुत सजाए पया देस लम्मे जिन कीता तिसे न जानी अंधा तां दुख सहे प्राणिया। दूजी अवस्था दे विच गुरमुख अवस्था विच जीव अपने करते दियां बख्शियां हुईयां माइकी दाता मानदा है लेकिन मानदा होया एदे विच ग्रस्त एदे विच खच्चत नहीं हुंदा बल्कि अपने दाते अकाल पुरख नूं भी याद रखदा है। इस तरह एक गुरमुख जन ए लोक सुखिए पर लोक सुहेले नानक हर प्रभ आपे मेले वाली अवस्था प्राप्त करते हैं। गुरमुखां के मुख उजले गुर शब्दी विचार हलत पलत सुख पाएंदे जप जप रिदे मुरार हलत पलत दोए लेओ सवार राम नाम अंतर उरतार हलत पलत मुख उजला नै पोहे तिस माए हलत पलत राम नाम सुहेले गुरमुख करनी सारी नानक सतगुर पेटिया पूरी होवे जुगत हसंदिया खलंदिया पैनंदिया खवंदिया विच्छे होवे मुक्त। राम के गुण गाओ हलत पलत होए दोवे सुहेले अचरज पुरख त्याओ। सो इस विचार दा जरूरी नुक्ता की है कि माया दे विच रहिंदिया माया दे पति अर्थात अकाल पुरख नू याद करना जाओ दा सिमरन करना है। इस तरह साडे दोनों हत्थी लड्डू होणगे। जे असी दाते दी याद विच ओदियां दातां नू मानदे हां तां इक पासे तां माइकी जीवन दा सुख भी मानदे हां दूजे पासे तत् ज्ञान दा प्रकाश जा नाम दा आनंद भी मानदांगे। इस तरह जे दाते नू भुला के माया दियां दातां ही केवल भोगदे हां तां एहो माया फिर नागनी बन के सानू डंगदी है साडा जीवन दुखदाई बनाउंदी है। माया होई नागनी जगत रही लपटाए इसकी सेवा जो करे तिस ही को फिर खाए माया ममता मोहनी जिन बिन दंता जग खाया मनमुख खादे गुरमुख उभरे जिनी सच नाम चित लाया। सो इस तरह अपने केंद्र जां अकाल पुरख नू भुलना ओदे तो बेमुख होना साडा मुढ़ला भरम भुलावा है साडी दीर्घ भुल है। जिवें असी परदेसां दे विच कमाई करन जांदे हां उत्थे सारी उम्र बतीत करदे हां परदेसां दे विच रहिंदे होए जाणदे हन कि उत्थे ओह अपने जीवन दे सुख आराम लई घर बणाउंदे हन बच्चे पालदे हन बच्चिआं नूं पढ़ाउंदे हन उहनां नूं कम धंदिआं ते लाउंदे हन उहनां दीआं शादीआं करदे हन दोस्त मित्र बणाउंदे हन उत्थे रिश्तेदारियां बना लैंदे हन भाईचारे च वरतदे हन उत्थों दी बोली भी बोलदे हन उत्थों दी सभ्यता सिख लैंदे हन उत्थे दिल ला लैंदे हन ਉੱਥੋਂ ਦੇ ਹੀ ਸ਼ਹਿਰੀ ਸਿਟੀਜ਼ਨ ਬਣ ਕੇ ਉੱਥੇ ਹੀ ਰਹਿਣ ਲੱਗ ਪੈਂਦੇ ਹਨ। ਲੇਕਿਨ ਇਹ ਕੁਝ ਕਰਦਿਆਂ ਹੋਇਆਂ ਵੀ ਉਹ ਆਪਣੀ ਪੁਰਾਣੀ ਸੰਸਕ੍ਰਿਤੀ ਅਤੇ ਸੱਭਿਅਤਾ ਨੂੰ ਨਹੀਂ ਛੱਡਦੇ ਅਤੇ ਆਪਣੇ ਨਿੱਜੀ ਦੇਸ਼ ਜਾਂ ਕੌਮ ਨੂੰ ਨਹੀਂ ਭੁੱਲ ਸਕਦੇ। ਸਾਡੇ ਅੰਦਰ ਉੱਥੇ ਜਾ ਕੇ ਆਪਣੇ ਅਸਲੀ ਦੇਸ਼ ਅਤੇ ਕੌਮ ਦੀ ਖਿੱਚ ਬਣੀ ਰਹਿੰਦੀ ਹੈ ਅਤੇ ਜਦ ਵੀ ਸਾਨੂੰ ਮੌਕਾ ਮਿਲਦਾ ਹੈ ਅਸੀਂ ਆਪਣੇ ਦੇਸ਼ ਨੂੰ ਫੇਰੀਆਂ ਪਾਉਂਦੇ ਹਾਂ, ਆਪਣੇ ਨਿੱਜ ਘਰ ਆਪਣੇ ਸੰਗੀਆਂ ਸਾਥੀਆਂ ਸੰਬੰਧੀਆਂ ਨੂੰ ਮਿਲ ਕੇ ਪੁਰਾਣੀਆਂ ਮਿੱਠੀਆਂ ਨਿੱਘੀਆਂ ਯਾਦਾਂ ਤਾਜ਼ਾ ਕਰਦੇ ਹਾਂ ਜਿਹਦੇ ਨਾਲ ਕਿ ਸਾਡੇ ਮਨ ਨੂੰ ਖੁਸ਼ੀ ਪ੍ਰਾਪਤ ਹੁੰਦੀ ਹੈ। ਪਰ ਪ੍ਰਦੇਸ਼ਾਂ ਵਿੱਚ ਰਹਿੰਦਿਆਂ ਹੋਇਆਂ ਸਾਡੀ ਔਲਾਦ ਦੋ ਤਿੰਨ ਪੀੜ੍ਹੀਆਂ ਪਿੱਛੋਂ ਆਪਣੇ ਨਸਲੀ ਨਿੱਜ ਦੇਸ਼ ਤੋਂ ਬੇਪਰਵਾਹ ਹੋ ਜਾਂਦੀ ਹੈ ਅਤੇ ਆਪਣੇ ਨਵੇਂ ਦੇਸ਼ ਦੇ ਹੀ ਉਹ ਪੱਕੇ ਵਾਸੀ ਹੋ ਜਾਂਦੇ ਹਨ। ਉਹਨਾਂ ਨੂੰ ਫਿਰ ਉੱਥੋਂ ਦੇ ਰਸਮਾਂ ਰਿਵਾਜ ਸੱਭਿਅਤਾ ਸਭ ਕੁਝ ਚੰਗੇ ਲੱਗਦੇ ਹਨ। ਜੇਕਰ ਉਹਨਾਂ ਨੂੰ ਉਹਨਾਂ ਦੇ ਪਿਤਰੀ ਦੇਸ਼ ਜਾਂ ਸੱਭਿਅਤਾ ਬਾਬਤ ਜ਼ਿਕਰ ਵੀ ਕਰੀਏ ਤਾਂ ਉਹਨਾਂ ਨੂੰ ਇਹਦੇ 'ਚ ਕੋਈ ਦਿਲਚਸਪੀ ਨਹੀਂ ਹੁੰਦੀ, ਬਲਕਿ ਉਹ ਉੱਪਰੇ ਜਿਹੇ ਮਨ ਨਾਲ ਹੀ ਹਾਮੀ ਭਰਦੇ ਹਨ। ਮਨ ਪਰਦੇਸੀ ਜੇ ਥੀ ਹੈ ਸਭ ਦੇਸ਼ ਪਰਾਇਆ। ਐਨ ਇਸੇ ਤਰ੍ਹਾਂ ਕਾਇਨਾਤ ਦੇ ਸਾਰੇ ਹੀ ਜੀਵ ਬ੍ਰਹਮ ਮੰਡਲ ਬੇਗਮਪੁਰਾ ਜਾਂ ਸੱਚਖੰਡ ਦੇ ਸ਼ਹਿਰੀ ਹਨ, ਉੱਥੋਂ ਆਏ ਹਨ ਅਤੇ ਮਾਇਕੀ ਮੰਡਲ ਵਿੱਚ ਤਾਂ ਇਲਾਹੀ ਹੁਕਮ ਅਨੁਸਾਰ ਇਹ ਕਿਸੇ ਮਨੋਰਥ ਲਈ ਆਏ ਹਨ। ਪਈ ਪ੍ਰਾਪਤ ਮਨੁੱਖ ਦੇਹੋਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਵਰੀਆ। ਇਹ ਮਨੋਰਥ ਹੈ ਜਿਹਦੇ ਵਾਸਤੇ ਅਸੀਂ ਇਸ ਮਾਇਕੀ ਮੰਡਲ ਵਿੱਚ ਆਏ ਹਾਂ। ਕਰੋ ਬੇਨੰਤੀ ਸੁਣ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਈਹਾ ਖਾਟ ਚਲੋ ਹਰ ਲਾਹਾ, ਆਗੇ ਬਸਨ ਸੁਹੇਲਾ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿ ਤੁਕੁ ਫੱਕੜੇ, ਸਭ ਮੁੱਕਦੀ ਚੱਲੀ ਰਹਿਣ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਆਇਓ ਸੁਨਣ ਪੜਨ ਕੋ ਬਾਣੀ, ਨਾਮ ਵਿਸਾਰ ਲਗੇ ਹਨ ਲਾਲਚ, ਬਿਰਥਾ ਜਨਮ ਪ੍ਰਾਣੀ। ਸੋ ਬ੍ਰਹਮ ਮੰਡਲ ਹੀ ਸਾਰੇ ਜੀਵਾਂ ਦਾ ਸਾਡਾ ਅਸਲੀ ਸੱਚਾ ਨਿੱਜੀ ਦੇਸ਼ ਹੈ ਅਤੇ ਮਾਇਕੀ ਮੰਡਲ ਪ੍ਰਦੇਸ਼ ਹੈ ਜਿੱਥੋਂ ਕਦੀ ਨਾ ਕਦੀ ਉਸ ਆਪਣੇ ਨਿੱਜੀ ਦੇਸ਼ ਵਿੱਚ ਜਾਣਾ ਹੈ। ਸੋ ਇਸ ਮਾਇਕੀ ਮੰਡਲ ਵਿੱਚ ਕਈ ਜਨਮਾਂ ਤੋਂ ਵਿਚਰਦਿਆਂ ਹੋਇਆਂ ਸਹਿਜੇ ਸਹਿਜੇ ਸਾਨੂੰ ਆਪਣੇ ਅਸਲੀ ਨਿੱਜ ਦੇਸ਼ ਜਾਂ ਬ੍ਰਹਮ ਮੰਡਲ ਦੀ ਉੱਕਾ ਹੀ ਯਾਦ ਭੁੱਲ ਗਈ ਹੈ। ਜਿਵੇਂ ਦੋ ਤਿੰਨ ਪੀੜ੍ਹੀਆਂ ਬਾਅਦ ਪ੍ਰਦੇਸ਼ਾਂ ਵਿੱਚ ਜਾ ਕੇ ਉਹਨਾਂ ਦੇ ਬੱਚਿਆਂ ਨੂੰ ਇੱਥੋਂ ਦੀ ਯਾਦ ਭੁੱਲ ਜਾਂਦੀ ਹੈ, ਇਸੇ ਤਰ੍ਹਾਂ ਕਈ ਜਨਮਾਂ ਤੋਂ ਅਸੀਂ ਮਾਇਕੀ ਮੰਡਲ 'ਚ ਵਿਚਰਦੇ ਆਏ ਹਾਂ, ਜੰਮਦੇ ਮਰਦੇ ਆਏ ਹਾਂ। ਸੋ ਇਸ ਕਰਕੇ ਸਾਨੂੰ ਆਪਣੇ ਨਿੱਜ ਦੇਸ਼ ਜਾਂ ਬ੍ਰਹਮ ਮੰਡਲ ਦਾ ਉੱਕਾ ਹੀ ਖਿਆਲ ਭੁੱਲ ਗਿਆ ਹੈ। ਕੂੜੇ ਸੰਸਾਰ ਰੂਪੀ ਪ੍ਰਦੇਸ਼ ਨੂੰ ਹੀ ਅਸੀਂ ਆਪਣਾ ਨਿੱਜੀ ਦੇਸ਼ ਆਪਣਾ ਜੱਦੀ ਘਰ ਸਮਝ ਕੇ ਇਸੇ ਵਿੱਚ ਹੀ ਖੱਚਤ ਗ੍ਰਸਤ ਜਾਂ ਗਵਾਚੇ ਹੋਏ ਹਾਂ। ਗੁਰਬਾਣੀ ਵਿੱਚ ਸਾਡੀ ਇਸ ਅਧੋਗਤੀ ਬਾਬਤ ਇਉਂ ਤਾੜਨਾ ਕੀਤੀ ਗਈ ਹੈ। ਜੋ ਕਰ ਛੱਡ ਗਵਾਵਣਾ, ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ, ਤਿਸਕੀ ਚਿੰਤਾ ਨਾਹੇ। ਲਾਜ ਨਾ ਮਰੋ ਕਹੋ ਕਰ ਮੇਰਾ, ਅੰਤ ਕੀ ਵਾਰ ਨਹੀਂ ਕਛੁ ਤੇਰਾ। ਰਤਨ ਜਵੇਹਰ ਬਣਜਣ ਆਇਓ, ਕਾਲਰ ਲਾਦ ਚਲਾਇਓ, ਜੇ ਘਰ ਮੈਂ ਤੁਧ ਰਹਿਣਾ ਬਸਣਾ, ਸੋ ਕਰ ਚੀਤ ਨਾ ਆਇਓ। ਮਨਮੁਖ ਹੋਮੇ ਮਾਇਆ ਸੁੱਤੇ, ਆਪਣਾ ਘਰ ਨਾ ਸੰਭਾਲੇ ਅੰਤ ਵਿਗੁੱਥੇ। ਸੋ ਕਈ ਜਨਮਾਂ ਤੋਂ ਅਸੀਂ ਮਾਇਕੀ ਮੰਡਲ 'ਚ ਵਿਚਰਦਿਆਂ ਅਤੇ ਗਲਤਾਨ ਹੁੰਦਿਆਂ ਇਹ ਝੂਠਾ ਸੰਸਾਰ ਹੀ ਇਹ ਆਪਣਾ ਨਿੱਜ ਘਰ ਸਮਝੀ ਬੈਠੇ ਹਾਂ। ਜਗ ਝੂਠੇ ਕੋ ਸਾਚ ਜਾਣ ਕੇ, ਤਾਂ ਸਿਉਂ ਰੁਚ ਉਪਜਾਈ, ਸੱਤ ਹੋਤਾ ਅਸੱਤ ਕਰ ਮਾਨਿਆ, ਜੋ ਬਿਨਸਤ ਸੋ ਨਿਹਚਲ ਜਾਣਤ, ਪਰ ਕੀ ਕੋ ਆਪਣੀ ਕਰ ਪਕੜੀ, ਐਸੇ ਭੂਲ ਭੁਲਾਨਤ। ਆਦਿ ਤੋਂ ਹੀ ਗੁਰੂਆਂ ਅਵਤਾਰਾਂ ਸੰਤਾਂ ਭਗਤਾਂ ਅਤੇ ਮਹਾਂਪੁਰਖਾਂ ਨੇ ਆਪਣੇ ਉਪਦੇਸ਼ਾਂ ਦੁਆਰਾ ਸਾਨੂੰ ਸਪਸ਼ਟ ਤੌਰ 'ਤੇ ਨਿਸ਼ਚਾ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਦਿਸਣਹਾਰ ਮਾਇਕੀ ਸੰਸਾਰ ਝੂਠਾ ਹੈ ਅਤੇ ਜੀਵ ਲਈ ਪਰਦੇਸ ਹੈ। ਬ੍ਰਹਮ ਮੰਡਲ ਜੀਵ ਦਾ ਅਸਲੀ ਸੱਚਾ ਨਿੱਜ ਦੇਸ਼ ਹੈ ਜਿਹਦੇ ਲਈ ਜੀਵ ਨੂੰ ਉਹ ਪ੍ਰੇਰਨਾ ਕਰਦੇ ਹਨ। ਡੱਡਾ ਡੇਰਾ ਇਹ ਨਹੀਂ, ਜੈ ਡੇਰਾ ਤੈ ਜਾਨ, ਪੱਬਾ ਭਰਮ ਮਿਟਾਵੋ ਆਪਣਾ, ਯਾ ਸੰਸਾਰ ਸਗਲ ਹੈ ਸੁਪਨਾ, ਮਾਇਆ ਕੇ ਮਾਤੇ ਤੈ ਉੱਠ ਚੱਲਣਾ, ਰਾਚ ਰਹੇ ਹੋ ਤੂੰ ਸੰਗ ਸੁਪਨਾ। ਪਰ ਇੰਨੇ ਧਰਮਾਂ ਕਰਮਾਂ ਧਾਰਮਿਕ ਗ੍ਰੰਥਾਂ ਧਾਰਮਿਕ ਸੰਸਥਾਵਾਂ ਧਾਰਮਿਕ ਉਪਦੇਸ਼ਾਂ ਧਾਰਮਿਕ ਪ੍ਰਚਾਰ ਦੀ ਤਾੜਨਾ ਦੇ ਬਾਵਜੂਦ ਜੀਵ ਨੂੰ ਅਜੇ ਤੱਕ ਬ੍ਰਹਮ ਮੰਡਲ ਦੀ ਹੋਂਦ ਅਤੇ ਸੱਚਾਈ ਦੀ ਬਾਬਤ ਨਿਸ਼ਚਾ ਨਹੀਂ ਆਇਆ। ਉਸੇ ਤਰ੍ਹਾਂ ਅਸੀਂ ਇਸ ਪਰਦੇਸ ਰੂਪੀ ਝੂਠੇ ਸੰਸਾਰ ਨੂੰ ਹੀ ਨਿੱਜ ਦੇਸ਼ ਸੱਚਾ ਦੇਸ਼ ਸਮਝੀ ਬੈਠੇ ਹਾਂ। ਕੋਠੇ ਮੰਡਪ ਮਾੜੀਆਂ ਲੱਗ ਪਏ ਗਵਾਰੀ, ਜਿਨ ਕੀਏ ਤਿਸੇ ਨਾ ਜਾਣਨੀ ਮਨਮੁੱਖ ਗੁਬਾਰੀ। ਇਹ ਸੰਸਾਰ ਸਗਲ ਹੈ ਸੁਪਨਾ, ਦੇਖ ਕਹਾਂ ਲੁਭਾਵੇ, ਜੋ ਉਪਜੇ ਸੋ ਸਗਲ ਬਿਨਾਸੇ, ਰਹਿਣ ਨਾ ਕੋ ਪਾਵੇ। ਸੋ ਗੁਰਬਾਣੀ ਸੁਣ ਕੇ, ਪੜ੍ਹ ਕੇ, ਗਾ ਕੇ, ਇਹਦੀ ਵਿਆਖਿਆ ਕਰਕੇ ਗੁਰਬਾਣੀ ਦੀ ਸੱਚਾਈ ਉੱਤੇ ਫੇਰ ਸਾਨੂੰ ਨਿਸ਼ਚਾ ਨਹੀਂ ਆਉਂਦਾ। ਉਂਝ ਤਾਂ ਅਸੀਂ ਧਰਮ ਦੇ ਪ੍ਰਚਾਰਕ ਅਤੇ ਠੇਕੇਦਾਰ ਬਣ ਕੇ ਭਲੇ ਭਲੇਰੇ ਬਣੇ ਫਿਰਦੇ ਹਾਂ, ਪਰ ਸਾਡਾ ਗੁਰਬਾਣੀ ਦੀ ਸੱਚਾਈ ਉੱਤੇ ਉਪਰਾ ਜਿਹਾ ਹੀ ਨਿਸ਼ਚਾ ਹੁੰਦਾ ਹੈ। ਸੁਣ ਸੁਣ ਗੰਢਣ ਗੰਢੀ ਹੈ, ਲਿਖ ਪੜ੍ਹ ਬੁੱਝੇ ਭਾਰ, ਤ੍ਰਿਸ਼ਨਾ ਐ ਨਿਸਗਲੀ ਹੋਮੇ ਰੋਗ ਵਿਕਾਰ। ਤ੍ਰਿਆਂ ਗੁਣਾਂ ਵਿੱਚ ਸਹਿਜ ਨਾ ਪਾਈਏ, ਤ੍ਰੈ ਗੁਣ ਭਰਮ ਭੁਲਾਏ, ਪੜ੍ਹੀਏ ਗੁਣੀਆਂ ਕਿਆ ਕੱਥੀਏ, ਜਾਂ ਮੁੱਢੋਂ ਕੁੱਥਾ ਜਾਏ। ਪੜ੍ਹੇ ਗੁਣੇ ਤੂੰ ਬਹੁਤ ਪੁਕਾਰੇ, ਵਿਣ ਬੁੱਝੇ ਤੂੰ ਡੂਬ ਮੂਆ। ਸੁਣ ਸ਼ਾਸਤਰ ਤੂੰ ਨਾ ਬੁੱਝੇਈ, ਫਿਰੇ ਬਾਰੋ ਬਾਰ, ਉਪਦੇਸ਼ ਕਰੇ ਕਰ ਲੋਕ ਦ੍ਰਿੜਾਵੇ, ਆਪਣਾ ਕਹਿਆ ਆਪ ਨਾ ਕਮਾਵੇ। ਇਹ ਸਾਡੀ ਹਾਲਤ ਹੈ। ਇਸ ਤਰ੍ਹਾਂ ਝੂਠੀ ਦੁਨੀਆਂ ਜਾਂ ਪ੍ਰਦੇਸ ਨੂੰ ਆਪਣਾ ਨਿੱਜ ਦੇਸ਼ ਸਮਝਣਾ, ਇਹਦੇ 'ਚ ਗ੍ਰਸਤ ਹੋਣਾ, ਇਹ ਸਾਡਾ ਵੱਡਾ ਮਾਨਸਿਕ ਭਰਮ ਭੁਲੇਖਾ ਹੈ। ਬ੍ਰਹਮ ਮੰਡਲ ਜਾਂ ਆਤਮਿਕ ਬੇਗਮਪੁਰਾ ਅਬਚਲ ਨਗਰ ਨਿੱਜ ਘਰ ਨੂੰ ਭੁੱਲਣਾ, ਉਹਦੇ ਵੱਲੋਂ ਬੇਪਰਵਾਹ ਹੋਣਾ ਸਾਡਾ ਮਾਨਸਿਕ ਭਰਮ ਭੁਲਾਵਾ ਹੈ। 84 ਲੱਖ ਜੂਨਾਂ ਅਣਜਾਣੇ ਹੀ ਅਭੋਲ ਆਪਣੇ ਕਰਤੇ ਪਰਮੇਸ਼ਰ ਦੇ ਹੁਕਮ 'ਚ ਵਿਚਰ ਕੇ ਆਪਣਾ ਜੀਵਨ ਬਿਤਾਉਂਦੀਆਂ ਹਨ ਅਤੇ ਆਪਣੇ ਨਾਲ ਲਿਖੇ ਹੁਕਮ ਅਨੁਸਾਰ ਸਭ ਕਰਮ ਕਿਰਿਆ ਕਰਦੀਆਂ ਹਨ। ਉਹਨਾਂ ਦੇ ਰੱਬੀ ਹੁਕਮ ਦੀ ਰਵਾਨਗੀ ਨਾਲ ਸੁਰ ਕੀਤੇ ਹੋਏ ਸਾਰੇ ਕਰਮ ਉਹ ਸਹਿਜ ਸੁਭਾਏ ਭੋਲੇ ਭਾਏ ਆਪ ਮੁਹਾਰੇ ਹੀ ਸੇਵਾ, ਪਰਉਪਕਾਰ, ਨੇਕੀਆਂ, ਪੁੰਨ ਜਾਂ ਭਲੇ ਹੁੰਦੇ ਹਨ, ਕਿਉਂਕਿ ਉਹ ਕਰਤੇ ਦੇ ਹੁਕਮ ਵਿੱਚ ਚੱਲਦੀਆਂ ਹਨ। ਬਾਕੀ 84 ਲੱਖ ਜੂਨਾਂ ਉਹਨਾਂ ਦੇ ਕਰਮਾਂ ਵਿੱਚ ਉਹਨਾਂ ਦੀ ਮੈਂ ਮੇਰੀ ਵਾਲੀ ਸਿਆਣਪ ਜਾਂ ਹੋਂ ਧਾਰੀ ਮਨਮਰਜ਼ੀ ਨਹੀਂ ਹੁੰਦੀ, ਜਿਸ ਕਰਕੇ ਉਹ ਕਰਮ ਬੱਧ ਨਹੀਂ ਹੁੰਦੇ, ਕਰਮਾਂ ਦੇ ਲੇਖੇ ਜੋਖੇ ਦੇ ਚੀਰੇ ਵਿੱਚ ਨਹੀਂ ਆਉਂਦੇ। ਇਹਦੇ ਐਨ ਉਲਟ ਸਮੂਹ ਜੂਨਾਂ ਦਾ ਸਿਰਤਾਜ ਜੋ ਇਨਸਾਨ ਹੈ, ਇਹਨੂੰ ਅਕਾਲ ਪੁਰਖ ਨੇ ਅਤਿਅੰਤ ਤੀਖਣ ਬੁੱਧੀ ਦਿੱਤੀ, ਆਜ਼ਾਦੀ ਦੀ ਦਾਤ ਬਖਸ਼ੀ, ਪਰ ਇਨਸਾਨ ਆਪਣੀ ਤੀਬਰ ਮੈਂ ਮੇਰੀ ਵਾਲੀ ਸੂਖਮ ਹੋਮੇ ਦੀ ਅਗਿਆਨਤਾ ਵਿੱਚ ਆਪਣੀ ਆਜ਼ਾਦੀ ਅਤੇ ਤੀਖਣ ਬੁੱਧੀ ਨੂੰ ਕਰਤੇ ਅਕਾਲ ਪੁਰਖ ਦੀ ਰਜ਼ਾ ਦੇ ਐਨ ਉਲਟ ਵਰਤਦਾ ਹੈ। ਇਸ ਤਰ੍ਹਾਂ ਇਨਸਾਨ ਰੱਬੀ ਹੁਕਮ ਤੋਂ ਬੇਸੁਰਾ ਹੋਮੇ ਦੀ ਅਗਿਆਨਤਾ ਦੇ ਅੰਧ ਗੁਬਾਰ ਵਿੱਚ ਕਰਮ ਕਰਦਾ ਹੈ ਅਤੇ ਫਿਰ ਉਹਦੇ ਨਤੀਜੇ ਭੁਗਤਦਾ ਹੈ। ਮਨਮੁੱਖ ਕਰਮ ਕਮਾਵਣੇ ਦਰਗਹਿ ਮਿਲੇ ਸਜਾਏ, ਮਨਮੁੱਖ ਕਰਮ ਕਮਾਵਣੇ ਹੋਮੇ ਜਲੇ ਜਲਾਏ, ਜੰਮਣ ਮਰਨ ਨਾ ਚੁੱਕਈ ਫਿਰ ਆਵੇ ਜਾਏ। ਮਨਮੁੱਖ ਕਰਮ ਕਰੇ ਬਹੁਤ ਅਭਿਮਾਨਾ, ਬੱਗ ਜਿਉਂ ਲਾਏ ਬਹਿ ਨਿਤ ਧਿਆਨਾ, ਜੰਮ ਪਕੜਿਆ ਤਬ ਹੀ ਪਛਤਾਨਾ। ਜਾਬੇ ਜਾਣੇ ਮੈਂ ਕਿਛ ਕਰਤਾ, ਤਬ ਲੱਗ ਗਰਭ ਜੋਨ ਮੈਂ ਫਿਰਤਾ। ਕਰਮ ਧਰਮ ਸਭ ਬੰਧਨਾ, ਪਾਪ ਪੁੰਨ ਸੰਬੰਧ, ਮਮਤਾ ਮੋਹ ਸੋ ਬੰਧਨਾ, ਪੁੱਤਰ ਕਲੱਤਰ ਸੋ ਧੰਦ, ਜੈ ਦੇਖਾਂ ਤੈ ਜੇਵਰੀ ਮਾਇਆ ਕਾ ਸੰਬੰਧ। ਮਨਮੁੱਖ ਕਰਮ ਕਮਾਵਣੇ ਹੋਮੇ ਅੰਧ ਗੁਬਾਰ। ਸੋ ਜਦੋਂ ਇਨਸਾਨ ਸਤਸੰਗ ਦੇ ਅਸਰ ਹੇਠ ਕੋਈ ਚੰਗੇਰੇ ਉਚੇਰੇ ਦੈਵੀ ਕਰਮ ਕਰਦਾ ਹੈ ਤਾਂ ਉਹਨੂੰ ਨੇਕੀ, ਪਰਉਪਕਾਰ, ਸੇਵਾ, ਦਾਨ ਪੁੰਨ ਕਿਹਾ ਜਾਂਦਾ ਹੈ। ਲੇਕਿਨ ਇਨਸਾਨ ਦੇ ਅੰਤਸ਼ਕਰਨ ਵਿੱਚ ਜਨਮਾਂ ਜਨਮਾਂ ਤੋਂ ਹੋਮੇ ਦੀ ਅਗਿਆਨਤਾ ਦਾ ਭਰਮ ਦ੍ਰਿੜ ਹੋ ਚੁੱਕਾ ਹੈ। ਸੋ ਇਨਸਾਨ ਦੇ ਦਾਨ ਪੁੰਨ, ਸੇਵਾ, ਨੇਕੀਆਂ, ਪਰਉਪਕਾਰ ਆਦਿ ਸਭ ਹੋਮੇ ਦੇ ਗੂੜੇ ਰੰਗ ਵਿੱਚ ਰੰਗੇ ਹੁੰਦੇ ਹਨ। ਕੋਟ ਕਰਮ ਕਰੇ ਹੋਂ ਧਾਰੇ, ਸ਼੍ਰਮ ਪਾਵੇ ਸਗਲੇ ਬਿਰਥਾਰੇ। ਹੋਂ ਵਿੱਚ ਸਚਿਆਰ ਕੁੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਮਨਮੁਖ ਸੇਵਾ ਜੋ ਕਰੇ ਦੂਜੇ ਭਾਏ ਚਿਤ ਲਾਏ, ਪੁੱਤ ਕਲਤ ਕੁਟੰਬ ਹੈ ਮਾਇਆ ਮੋਹ ਵਧਾਏ। ਤੀਰਥ ਵਰਤ ਅਰਦਾਨ ਕਰ, ਮਨ ਮੈਂ ਤਰੇ ਗੁਬਾਨ, ਨਾਨਕ ਨਿਫਲ ਜਾਤ ਤੇ ਜਿਉਂ ਕੁੰਚਰ ਇਸਨਾਨ। ਸਾਡੇ ਸਾਰੇ ਹੋਂ ਧਾਰੀ ਸ਼ੁਭ ਕਰਮਾਂ ਦਾ ਫਲ ਜਿਹੜੇ ਵੀ ਅਸੀਂ ਹੋਂਬੇ ਵਿੱਚ ਕਰਦੇ ਹਾਂ, ਮੈਂ ਮੇਰੀ 'ਚ ਕਰਦੇ ਹਾਂ, ਉਹਨਾਂ ਦਾ ਫਲ ਸਾਨੂੰ ਇੱਥੇ ਹੀ ਉਹਨਾਂ ਵੱਲੋਂ ਮਿਲੀ ਵਾਹ ਵਾਹ ਦੇ ਰੂਪ ਵਿੱਚ ਸਾਨੂੰ ਮਿਲ ਜਾਂਦਾ ਹੈ ਅਤੇ ਜਿਹੜਾ ਬਕਾਇਆ ਬਚਦਾ ਹੈ ਉਹ ਜਮਾਂ ਦੇ ਚੀਰੇ ਜਾਂ ਲੇਖੇ ਵਿੱਚ ਆ ਜਾਂਦਾ ਹੈ। ਅਤੇ ਕਰਮ ਧਰਮ ਪਖੰਡ ਜੋ ਦਿਸੇ ਤਿੰਨ ਜਮ ਜਗਾਤੀ ਲੁੱਟੇ ਵਾਲੀ ਸਾਡੀ ਹਾਲਤ ਹੁੰਦੀ ਹੈ। ਮਨਮੁਖ ਚੰਚਲ ਮਤ ਹੈ, ਅੰਤਰ ਬਹੁਤ ਚਤੁਰਾਈ, ਕੀਤਾ ਕਰਤਿਆ ਬਿਰਥਾ ਗਿਆ, ਇੱਕ ਤਿਲ ਥਾਏ ਨਾ ਪਾਈ, ਪੁੰਨ ਦਾਨ ਜੋ ਬੀਜ ਦੇ ਸਭ ਧਰਮ ਰਾਏ ਕੇ ਜਾਈ। ਸੋ ਬੈਂਕ ਦੇ ਖਾਤੇ ਵਾਂਗੂ ਇਹ ਦੋਵੇਂ ਗੁਣ ਔਗਣ ਜੀਵ ਦੇ ਅੰਤਸ਼ਕਰਨ ਦੇ ਖਾਤੇ ਵਿੱਚ ਨਾਲੋ ਨਾਲ ਦਰਜ ਹੁੰਦੇ ਜਾਂਦੇ ਹਨ ਤੇ ਇਹ ਖਾਤਾ ਸਾਡੇ ਮਾਇਕੀ ਮੰਡਲ ਤੱਕ ਹੀ ਸੀਮਿਤ ਰਹਿੰਦਾ ਹੈ। ਅਗਾਹ ਆਤਮਿਕ ਪ੍ਰਕਾਸ਼ ਮੰਡਲ ਵਿੱਚ ਇਹਨਾਂ ਹੋਂ ਧਾਰੀ ਨੇਕੀਆਂ ਇਸ ਪਰਉਪਕਾਰ ਦੀ ਪਹੁੰਚ ਨਹੀਂ, ਨਾ ਹੀ ਇਹ ਸਹਾਈ ਹੋ ਸਕਦੇ ਹਨ। ਸੋ ਜੇਤੇ ਯਤਨ ਕਰਤ ਤੇ ਡੁੱਬੇ ਭਵ ਸਾਗਰ ਨੀ ਤਾਰਿਓ ਰੇ, ਕਰਮ ਧਰਮ ਬਹੁਤੇ ਬਹੁਤ ਸੰਜਮ ਅਹਮ ਬੁੱਧ ਮਨ ਜਾ ਰਿਓ ਰੇ, ਜਪ ਤਪ ਸੰਜਮ ਸਾਧੀਐ ਤੀਰਥ ਕੀਚੇ ਵਾਸ, ਪੁੰਨ ਦਾਨ ਚੰਗਿਆਈਆਂ ਬਿਨ ਸਾਚੇ ਕਿਆ ਤਾਸ, ਨਾਮ ਸੰਗ ਮਨ ਪ੍ਰੀਤ ਨਾ ਲਾਵੇ, ਕੋਟ ਕਰਮ ਕਰਤੋ ਨਰਕ ਜਾਵੇ, ਤੀਰਥ ਨਾਏ ਨਾ ਉਤਰਸ ਮੈਲ, ਕਰਮ ਧਰਮ ਸਭ ਹੋਮੇ ਫੈਲ, ਲੋਕ ਪਚਾਰੇ ਗਤ ਨਹੀਂ ਹੋਏ, ਨਾਮ ਬਿਹੂਣੇ ਚਲ ਸੈ ਰੋਏ, ਕਰਮ ਧਰਮ ਸੁਚ ਸੰਜਮ ਕਰੇ ਅੰਤਰ ਲੋਭ ਵਿਕਾਰ, ਨਾਨਕ ਮਨਮੁਖ ਜੇ ਕਮਾਵੇ ਸੋ ਥਾਏ ਨਾ ਪਵੇ, ਦਰਗੈ ਹੋਏ ਖੁਆਰ। ਸੋ ਕਿੰਨੀ ਤਾੜਨਾ ਹੈ ਸਾਨੂੰ ਇੱਥੇ। ਉਦਾਹਰਣ ਦੇ ਤੌਰ ਤੇ ਜੋ ਕੁਝ ਅਸੀਂ ਆਪਣੇ ਵੱਲੋਂ ਚੰਗੇ ਕਰਮ ਮੰਨਦੇ ਹਾਂ, ਦਾਨ ਦੇਣਾ, ਸੇਵਾ ਕਰਨੀ, ਸਕੂਲ ਕਾਲਜ ਖੋਲ੍ਹਣੇ, ਯਤੀਮ ਖਾਨੇ ਖੋਲ੍ਹਣੇ, ਵਿਧਵਾ ਆਸ਼ਰਮ ਬਣਾਉਣੇ, ਦਾਨੀ ਸੰਸਥਾਵਾਂ ਬਣਾਉਣੀਆਂ, ਮਿਸ਼ਨਰੀ ਕਾਲਜ ਖੋਲ੍ਹਣੇ, ਧਾਰਮਿਕ ਪ੍ਰਚਾਰ ਕਰਨਾ, ਧਾਰਮਿਕ ਲਿਖਤਾਂ, ਧਾਰਮਿਕ ਸਦਨ, ਸਟੱਡੀ ਸਰਕਲ, ਲਾਇਬ੍ਰੇਰੀਆਂ, ਸੁਧਾਰ ਸੰਸਥਾਵਾਂ, ਇਹ ਸਭ ਕੁਝ ਤ੍ਰੈਗੁਣੀ ਮਾਇਕੀ ਭਰਮਗੜ ਦੇ ਅੰਧ ਗੁਬਾਰ ਵਿੱਚ ਹੀ ਆਉਂਦੇ ਹਨ। ਇਹ ਸਰੀਰਕ, ਮਾਨਸਿਕ, ਸਮਾਜਿਕ ਤੇ ਧਾਰਮਿਕ ਅਗਵਾਈ, ਸਹਾਇਤਾ ਜਾਂ ਸੁੱਖ ਦਾ ਸਾਧਨ ਬਣ ਸਕਦੇ ਹਨ। ਤ੍ਰੈਗੁਣਾਂ ਦੇ ਅੰਦਰ ਅੰਦਰ ਇਹ ਸਾਡੇ ਸਰੀਰਕ, ਮਾਨਸਿਕ, ਸਮਾਜਿਕ ਤੇ ਧਾਰਮਿਕ ਵੱਧ ਤੋਂ ਵੱਧ ਸਾਧਨ ਬਣ ਸਕਦੇ ਹਨ, ਸਹਾਈ ਹੋ ਸਕਦੇ ਹਨ। ਲੇਕਿਨ ਆਤਮਿਕ ਤੱਤ ਗਿਆਨ ਜਾਂ ਨਾਮ ਪ੍ਰਕਾਸ਼ ਦੀ ਪ੍ਰਾਪਤੀ ਲਈ ਇਹ ਕਾਫੀ ਨਹੀਂ ਹੈ। ਲੱਖ ਨੇਕੀਆਂ ਚੰਗਿਆਈਆਂ, ਲੱਖ ਪੁੰਨਾ ਪ੍ਰਵਾਨ, ਲੱਖ ਤਪ ਉੱਪਰ ਤੀਰਥਾਂ, ਸਹਿਜ ਯੋਗ ਬੇਬਾਣ, ਲੱਖ ਸੂਰਤਨ ਸੰਗਰਾਮ, ਰਣਮੈ ਛੁੱਟੇ ਪ੍ਰਾਣ, ਲੱਖ ਸੁਰਤੀ, ਲੱਖ ਗਿਆਨ ਧਿਆਨ, ਪੜੀਐ ਪਾਠ ਪੁਰਾਣ, ਜਿਨ ਕਰਤੇ ਕਰਨਾ ਕੀਆ, ਲਿਖਿਆ ਆਵਣ ਜਾਣ, ਨਾਨਕ ਮੱਤੀ ਮਿੱਥਿਆ, ਕਰਮ ਸੱਚਾ ਨਿਸ਼ਾਨ। ਸੋ ਇਹਦਾ ਮਤਲਬ ਇਹ ਵੀ ਨਹੀਂ ਕਿ ਅਸੀਂ ਇਹ ਮਾਨਸਿਕ ਗੁਣ ਧਾਰਨ ਨਹੀਂ ਕਰਨੇ। ਇਹ ਚੰਗੇ ਗੁਣ, ਇਹ ਪਰਉਪਕਾਰ ਨੇਕੀਆਂ ਚੰਗੀਆਂ ਹਨ, ਇਹ ਸਮਾਜਿਕ ਕਰਮ ਕਿਰਿਆ ਅਸੀਂ ਕਰਨੇ ਹਨ। ਲੇਕਿਨ ਮਾਇਕੀ ਦੁਨੀਆਂ ਦੀ ਅਗਿਆਨਤਾ ਦੇ ਭਰਮਗੜ ਵਿੱਚ ਵਿਚਰਦਿਆਂ ਹੋਇਆਂ ਸਾਡੇ ਮਾਨਸਿਕ ਜੀਵਨ ਨੂੰ ਸੁਧਾਰਨ ਅਤੇ ਸੁਖਦਾਈ ਬਣਾਉਣ ਲਈ ਇਹ ਮਾਨਸਿਕ ਗੁਣ ਲਾਜ਼ਮੀ ਵੀ ਹਨ, ਸਹਾਈ ਵੀ ਹੁੰਦੇ ਹਨ, ਲਾਭਦਾਇਕ ਵੀ ਹਨ। ਗੁਣਾਂ ਕਾ ਹੋਵੇ ਵਾਸਲਾ, ਕੱਢ ਵਾਸ ਲਈ ਜੈ, ਜੇ ਗੁਣ ਹੋਵਨ ਸਾਜਨਾ, ਮਿਲ ਸਾਂਝ ਕਰੀ ਜੈ, ਸਾਂਝ ਕਰੀ ਜੈ ਗੁਣੈ ਕੇਰੀ, ਛੋੜ ਅਵਗਣ ਚੱਲੀਐ, ਪੁੰਨ ਦਾਨ ਕਾ ਕਰੇ ਸਰੀਰ, ਸੋ ਗਿਰਹੀ ਗੰਗਾ ਕਾ ਨੀਰ, ਜਬ ਲਗ ਜੋਬਨ ਸਾਸ ਹੈ, ਤਬ ਲਗ ਇਹ ਤਨ ਦੇ, ਬਿਨ ਗੁਣ ਕੰਮ ਨਾ ਆਵਈ, ਢੈ ਢੇਰੀ ਤਨ ਖੇ, ਬਿਨ ਗੁਣ ਕਾਮ ਨਾ ਆਵਈ, ਮਾਇਆ ਫੀਕਾ ਸਾਧ। ਸੋ ਮਾਇਕੀ ਦੁਨੀਆਂ ਵਿੱਚ ਰਹਿੰਦਿਆਂ ਹੋਇਆਂ ਅਸੀਂ ਇਹਨਾਂ ਗੁਣਾਂ ਨੂੰ ਧਾਰਨ ਕਰਨਾ ਹੈ, ਲੇਕਿਨ ਨਿਰੀਆਂ ਪੁਰੀਆਂ ਹੋਂ ਧਾਰੀ ਨੇਕੀਆਂ ਅਤੇ ਪਰਉਪਕਾਰ ਇਹ ਆਤਮਿਕ ਪ੍ਰਕਾਸ਼ ਜਾਂ ਨਾਮ ਦੀ ਪ੍ਰਾਪਤੀ ਦੇ ਸਾਧਨ ਨਹੀਂ ਹਨ। ਦੂਜੇ ਲਫ਼ਜ਼ਾਂ ਵਿੱਚ ਇਹਨਾਂ ਹੋਂ ਧਾਰੀ ਕਰਮ ਕਿਰਿਆ ਜਾਂ ਮਾਨਸਿਕ ਗੁਣਾਂ ਨੂੰ ਹੀ ਆਪਣਾ ਜੀਵਨ ਮਨੋਰਥ ਸਮਝ ਲੈਣਾ, ਇਹਨਾਂ ਨੂੰ ਹੀ ਧਾਰਮਿਕ ਟੀਸੀ ਸਮਝਣਾ, ਇਹਨਾਂ ਨੂੰ ਮੁਕਤੀ ਦਾ ਸਾਧਨ ਸਮਝਣਾ, ਇਹਨਾਂ ਨੂੰ ਆਤਮਿਕ ਤੱਤ ਗਿਆਨ ਦਾ ਜ਼ਰੀਆ ਸਮਝਣਾ, ਆਤਮਿਕ ਮੰਜ਼ਿਲ ਸਮਝਣਾ, ਨਾਮ ਦਾ ਪ੍ਰਕਾਸ਼ ਸਮਝਣਾ ਜਾਂ ਇਹਨਾਂ ਨੂੰ ਨਾਮ ਦੀ ਤੁਲਨਾ ਦੇਣੀ, ਇਹ ਜੀਵ ਦਾ ਵੱਡਾ ਭਰਮ ਭੁਲੇਖਾ ਹੈ। ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰਾਵਾਚੀ ਦਿਸਾ ਮੈਂ, ਕਾਹੂ ਪਛਾ ਕੋ ਸੀਸ ਨਿਵਾਇਓ, ਕਉ ਬੁਤਾਨ ਕੋ ਪੂਜਤ ਹੈ ਪਸੂ, ਕਉ ਮਿਰਤਾਨ ਕੋ ਪੂਜਨ ਤਾਇਓ, ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਇਹ ਗੁਰਮੁਖ ਪਿਆਰੇ ਬਾਬੂ ਜੀ ਉਹਨਾਂ ਨੇ ਆਪਣੇ ਆਤਮਿਕ ਅਨੁਭਵ ਦੀ ਰੋਸ਼ਨੀ ਦੇ ਵਿੱਚ ਗੁਰਬਾਣੀ ਵਿਚਾਰ ਦੇ ਜਿਹੜੇ ਲੇਖਾਂ ਦੀ ਲੜੀ ਲਿਖੀ ਹੈ, ਭਰਮ ਦੇ ਵਿਸ਼ੇ ਦੇ ਉੱਤੇ ਲਿਖੇ ਹੋਏ ਲੇਖਾਂ ਵਿੱਚੋਂ 74 ਨੰਬਰ ਲੇਖ ਭਰਮ ਭਾਗ 7 ਇੱਥੇ ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ ਹੈ।